ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ 'ਚ ਮੈਂ ਤੁਹਾਨੂੰ ਖੁਦਾਵੰਦ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਦੀ ਕਿਤਾਬ ਸ਼ਿਫਾ ਦੇ ਚਸ਼ਮੇ ਚੋਂ ਇਹ ਦੱਸਾਂਗੀ ਕਿ ਗਜ਼ਾ ਨੂੰ ਤਿਆਰ ਕਰਨਾ ਤੇ ਉਹਨੂੰ ਸਹੀ ਤੇ ਮੁਨਾਸਿਬ ਵਕਤ ਤੇ ਇਸਤੇਮਾਲ ਕਰਨਾ ਸਾਡੀ ਸਿਹਤ ਦੇ ਲਈ ਕਿਸ ਕਦਰ ਜ਼ਰੂਰੀ ਹੈ। ਸਾਥੀਓ, ਇਹ ਸੱਚ ਹੈ ਕਿ ਸਿਰਫ ਭੁੱਖ ਦੀ ਤਸਕੀਨ ਕਰਨ ਦੇ ਲਈ ਖਾਣਾ ਖਾਣਾ ਗਲਤ ਹੈ ਤੇ ਇਹ ਖਿਆਲ ਨਾ ਕਰਨਾ ਕਿ ਗਜ਼ਾ ਖਸੂਸੀਅਤ ਦੇ ਲਿਹਾਜ਼ ਨਾਲ ਕੈਸੀ ਹੈ ਤੇ ਇਹ ਕਿ ਇਹਨੂੰ ਕਿਸ ਤਰ੍ਹਾਂ ਪਕਾਉਣਾ ਜਾਂ ਤਿਆਰ ਕਰਨਾ ਹੈ। ਸਾਥੀਓ, ਅਗਰ ਗਜ਼ਾ ਤੁਹਾਡੇ ਦਿਲ ਪਸੰਦ ਨਹੀਂ ਤੇ ਫਿਰ ਬਦਨ ਨੂੰ ਸਹੀ ਤੌਰ ਤੇ ਤਕਵੀਅਤ ਨਹੀਂ ਮਿਲ ਸਕੇਗੀ। ਖਾਣੇ ਦਾ ਅੱਛੀ ਤਰ੍ਹਾਂ ਇੰਤਖਾਬ ਕਰੋ ਤੇ ਫਿਰ ਉਹਨੂੰ ਬੜੀ ਮਹਾਰਤ ਤੇ ਇਹਤਿਆਤ ਨਾਲ ਤਿਆਰ ਕਰੋ। ਮਸਲਨ, ਰੋਟੀ ਬਣਾਉਣ ਦੇ ਲਈ ਨਹਾਇਤ ਹੀ ਬਾਰੀਕ ਜਾਂ ਬਹੁਤ ਸਫੇਦ ਆਟਾ ਸਾਡੀ ਸਿਹਤ ਦੇ ਲਈ ਠੀਕ ਨਹੀਂ ਹੁੰਦਾ, ਨਾ ਤੇ ਇਹ ਸਿਹਤ ਦੇ ਲਿਹਾਜ਼ ਨਾਲ ਅੱਛਾ ਹੁੰਦਾ ਹੈ ਤੇ ਨਾ ਹੀ ਸਸਤਾ। ਮੈਦੇ ਵਗੈਰਾ ਜਾਂ ਬਹੁਤ ਹੀ ਬਾਰੀਕ ਆਟੇ ਨਾਲ ਤਿਆਰਸ਼ੁਦਾ ਰੋਟੀ 'ਚ ਉਹ ਹਯਾਤ ਬਖਸ਼ ਅੰਸਰ ਨਹੀਂ ਹੁੰਦੇ ਜਿਹੜੇ ਕਿ ਮੋਟੇ ਆਟੇ ਤੋਂ ਤਿਆਰਸ਼ੁਦਾ ਰੋਟੀ 'ਚ ਹੁੰਦੇ ਨੇ। ਬਾਰੀਕ ਆਟੇ ਨਾਲ ਤਿਆਰਸ਼ੁਦਾ ਰੋਟੀ ਅਕਸਰ ਕਬਜ਼ ਤੇ ਦੂਸਰੀਆਂ ਖਰਾਬੀਆਂ ਦਾ ਬਾਇਸ ਵੀ ਹੁੰਦੀ ਏ। ਇਸ ਤੋਂ ਇਲਾਵਾ ਸਾਥੀਓ, ਇਹ ਗੱਲ ਵੀ ਯਾਦ ਰੱਖੋ ਕਿ ਅਸੀਂ ਜਦੋਂ ਵੀ ਖਾਣਾ ਖਾਈਏ ਉਹਨੂੰ ਅੱਛੀ ਤਰ੍ਹਾਂ ਚਬਾ ਚਬਾ ਕੇ ਖਾਈਏ, ਕਿਉਂਕਿ ਅਗਰ ਅਸੀਂ ਅੱਛੀ ਤਰ੍ਹਾਂ ਚਬਾ ਚਬਾ ਕੇ ਖਾਣਾ ਖਾਵਾਂਗੇ ਤੇ ਫਿਰ ਸਾਡਾ ਨਿਜ਼ਾਮੇ ਹਜ਼ਮ ਉਸ ਖਾਣੇ ਨੂੰ ਅੱਛੀ ਤਰ੍ਹਾਂ ਹਜ਼ਮ ਕਰ ਸਕੇਗਾ। ਇਸੇ ਤਰ੍ਹਾਂ ਸਾਥੀਓ, ਅਸੀਂ ਵੇਖਦੇ ਹਾਂ ਕਿ ਕਈ ਲੋਕ ਖਾਣਾ ਤਿਆਰ ਕਰਦੇ ਵਕਤ ਅਕਸਰ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕਰਦੇ ਨੇ। ਖਾਸ ਤੌਰ 'ਤੇ ਮਿੱਠੀਆਂ ਚੀਜ਼ਾਂ ਜਦੋਂ ਬਣਾਉਂਦੇ ਨੇ ਤਾਂ ਉਹਨਾਂ 'ਚ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਵੇਂ ਕਿ ਕੇਕ, ਹਲਵਾ, ਪੇਸਟਰੀ, ਜੈਲੀ ਅਤੇ ਜੈਮ ਵਗੈਰਾ। ਇਹਨਾਂ ਤਮਾਮ ਚੀਜ਼ਾਂ 'ਚ ਬੇਸ਼ੁਮਾਰ ਚੀਨੀ ਦਾ ਇਸਤੇਮਾਲ ਹੁੰਦਾ ਹੈ ਅਤੇ ਇਹ ਬਦਹਜ਼ਮੀ ਦਾ ਬਾਇਸ ਬਣਦੇ ਨੇ। ਖਾਸ ਤੌਰ 'ਤੇ ਹਲਵੇ ਅਤੇ ਕਸਟਰਡ ਵਗੈਰਾ, ਜਿਹਦੇ 'ਚ ਦੁੱਧ, ਅੰਡੇ ਅਤੇ ਚੀਨੀ ਦੂਸਰੀਆਂ ਚੀਜ਼ਾਂ ਤੋਂ ਜ਼ਿਆਦਾ ਮਕਦਾਰ 'ਚ ਇਸਤੇਮਾਲ ਹੁੰਦੀ ਹੈ। ਚੀਨੀ ਅਤੇ ਦੁੱਧ ਦੋਨਾਂ ਨੂੰ ਇਕੱਠਾ ਇਸਤੇਮਾਲ ਕਰਨਾ ਵੀ ਸਿਹਤ ਦੇ ਲਈ ਠੀਕ ਨਹੀਂ। ਸੋ ਇਸ ਲਈ ਸਾਥੀਓ, ਕੋਸ਼ਿਸ਼ ਕਰੋ ਕਿ ਚੀਨੀ ਦਾ ਇਸਤੇਮਾਲ ਵੀ ਘੱਟ ਤੋਂ ਘੱਟ ਕਰੋ, ਕਿਉਂਕਿ ਚੀਨੀ ਦੇ ਜ਼ਿਆਦਾ ਇਸਤੇਮਾਲ ਨਾਲ ਇਨਸਾਨ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਹਦੇ ਬਦਨ 'ਚ ਕੈਲਰੀਜ਼ ਵੱਧਦੀਆਂ ਨੇ, ਜਿਹਦੇ ਨਾਲ ਉਹ ਮੋਟਾਪੇ ਦਾ ਸ਼ਿਕਾਰ ਵੀ ਹੋ ਸਕਦਾ ਹੈ। ਸਾਥੀਓ, ਯਾਦ ਰੱਖੋ ਕਿ ਦੁੱਧ ਦਾ ਇਸਤੇਮਾਲ ਕਰਨਾ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੈ, ਲੇਕਿਨ ਦੁੱਧ ਨੂੰ ਇਸਤੇਮਾਲ ਕਰਨ ਤੋਂ ਪਹਿਲੇ ਉਹਨੂੰ ਅੱਛੀ ਤਰ੍ਹਾਂ ਉਬਾਲ ਲਵੋ ਤਾਂ ਕਿ ਅਗਰ ਉਹਦੇ 'ਚ ਕਿਸੇ ਲੱਗਣ ਵਾਲੀ ਬਿਮਾਰੀ ਦੇ ਜਰਾਸੀਮ ਮੌਜੂਦ ਨੇ ਤਾਂ ਉਹ ਜ਼ਾਇਆ ਹੋ ਜਾਣ। ਇਸ ਤੋਂ ਇਲਾਵਾ ਇਹ ਗੱਲ ਯਾਦ ਰੱਖੋ ਕਿ ਸਹੀ ਤੌਰ 'ਤੇ ਨਾ ਪੱਕਿਆ ਹੋਇਆ ਖਾਣਾ ਵੀ ਖੂਨ ਦੇ ਲਈ ਨੁਕਸਾਨ ਦੇਵੇ, ਕਿਉਂਕਿ ਐਸਾ ਖਾਣਾ ਖੂਨ ਬਣਾਉਣ ਵਾਲੇ ਅਜ਼ਾ ਨੂੰ ਕਮਜ਼ੋਰ ਕਰ ਦਿੰਦਾ ਹੈ। ਇਹ ਨਿਜ਼ਾਮ 'ਚ ਗੜਬੜ ਪੈਦਾ ਕਰਕੇ ਬਿਮਾਰੀ ਲਿਆਉਂਦਾ ਹੈ ਅਤੇ ਬਿਮਾਰੀ ਦੇ ਬਾਇਸ ਸਾਡੀਆਂ ਨਸਾਂ ਦੁਖਣ ਲੱਗਦੀਆਂ ਨੇ ਅਤੇ ਇਨਸਾਨ ਦਾ ਮਿਜ਼ਾਜ ਬਦਮਜ਼ਾ ਅਤੇ ਚਿੜਚਿੜਾ ਹੋ ਜਾਂਦਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਗਲਤ ਕਿਸਮ ਨਾਲ ਤਿਆਰ ਹੋਣ ਵਾਲੀ ਗਜ਼ਾ ਦੇ ਹਜ਼ਾਰੋਂ ਬਲਕਿ ਲੱਖਾਂ ਲੋਕ ਸ਼ਿਕਾਰ ਹੋ ਜਾਂਦੇ ਨੇ, ਜਿਹਦੀ ਵਜ੍ਹਾ ਨਾਲ ਉਹ ਮੁਖਤਲਿਫ ਮਸਾਇਲ 'ਚ ਮੁਬਤਲਾ ਰਹਿੰਦੇ ਨੇ। ਸੋ ਇਸ ਲਈ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਕਿਹੜੀ ਗਜ਼ਾ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੈ। ਜਿਹੜੇ ਲੋਕ ਖਾਣਾ ਤਿਆਰ ਕਰਦੇ ਨੇ ਉਹਨਾਂ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਸਿਹਤ ਬਖਸ਼ ਖਾਣਾ ਤਿਆਰ ਕੀਤਾ ਜਾਂਦਾ ਹੈ। ਅੱਛਾ ਖਾਣਾ ਤਿਆਰ ਕਰਨ ਦੇ ਲਈ ਅੱਛੀ ਅਕਲ ਅਤੇ ਸ਼ੌਰ ਦੀ ਜ਼ਰੂਰਤ ਹੈ। ਕੁਝ ਨੌਜਵਾਨ ਲੜਕੀਆਂ ਇਹ ਸੋਚਦੀਆਂ ਨੇ ਕਿ ਖਾਣਾ ਪਕਾਉਣਾ ਕੋਈ ਖਾਸ ਕੰਮ ਨਹੀਂ ਅਤੇ ਇਸੇ ਤਰ੍ਹਾਂ ਹੀ ਦੂਸਰੇ ਘਰੇਲੂ ਕੰਮਕਾਜ ਵੀ ਉਹਨਾਂ ਦੇ ਨਜ਼ਦੀਕ ਮਾਇਨੇ ਨਹੀਂ ਰੱਖਦੇ। ਕਈ ਲੜਕੀਆਂ ਨੂੰ ਮਾਂ ਅਤੇ ਬੀਵੀ ਦੇ ਘਰੇਲੂ ਫਰਾਈਜ਼ ਦੀ ਬਹੁਤ ਹੀ ਕਮ ਵਾਕਫੀਅਤ ਹੁੰਦੀ ਹੈ। ਪਰ ਸਾਥੀਓ, ਯਾਦ ਰੱਖੋ ਕਿ ਖਾਣਾ ਪਕਾਉਣਾ ਕੋਈ ਹਕੀਰ ਇਲਮ ਨਹੀਂ, ਬਲਕਿ ਇਹ ਜ਼ਿੰਦਗੀ ਦੀਆਂ ਅਹਿਮ ਜ਼ਰੂਰਤਾਂ 'ਚੋਂ ਇੱਕ ਜ਼ਰੂਰਤ ਹੈ। ਇਹਨੂੰ ਅਮਲੀ ਤੌਰ 'ਤੇ ਸਿੱਖਣਾ ਹਰ ਲੜਕੀ ਦੀ ਜ਼ਰੂਰਤ ਹੈ। ਇਹ ਉਹ ਇਲਮ ਹੈ ਜਿਹਨੂੰ ਕਿ ਹਰ ਖਵਾਤੀਨ ਨੂੰ ਹਾਸਿਲ ਕਰਨਾ ਚਾਹੀਦਾ ਹੈ ਅਤੇ ਅੱਛੀ ਤਰ੍ਹਾਂ ਸਿੱਖਣਾ ਚਾਹੀਦਾ ਹੈ ਕਿ ਸਿਹਤ ਬਖਸ਼ ਖਾਣਾ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਸਾਦਾ, ਤਕਵੀਅਤ ਬਖਸ਼ ਅਤੇ ਭੁੱਖ ਦਿਲਾਉਣ ਵਾਲਾ ਖਾਣਾ ਬੇਸ਼ੱਕ ਬਹੁਤ ਜ਼ਿਆਦਾ ਮਹਾਰਤ ਮੰਗਦਾ ਹੈ। ਖਾਣਾ ਪਕਾਉਣ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਸਾਦਾ ਖਾਣਾ ਵੀ ਸਿਹਤ ਬਖਸ਼ ਹੋ ਸਕਦਾ ਹੈ। ਅਗਰ ਤੁਸੀਂ ਐਸਾ ਕਰ ਸਕੋ ਤਾਂ ਫਿਰ ਖਾਣਾ ਜ਼ਰੂਰ ਮਜ਼ੇਦਾਰ ਅਤੇ ਸਿਹਤ ਬਖਸ਼ ਹੋਏਗਾ, ਕਿਉਂਕਿ ਇਹ ਸਾਦਗੀ ਨਾਲ ਤਿਆਰ ਕੀਤਾ ਗਿਆ ਹੈ। ਸਾਥੀਓ, ਯਾਦ ਰੱਖੋ ਕਿ ਖਾਣ ਪੀਣ 'ਚ ਬਾਕਾਇਦਗੀ ਬਹੁਤ ਹੀ ਜ਼ਰੂਰੀ ਹੈ। ਖਾਣੇ ਦੇ ਔਕਾਤ ਹਮੇਸ਼ਾ ਮੁਕਰਰ ਹੋਣੇ ਚਾਹੀਦੇ ਨੇ। ਖਾਣੇ ਦੇ ਵਕਤ ਜਿੰਨੀ ਜ਼ਰੂਰਤ ਹੋਏ ਉਹਨਾਂ ਖਾਓ, ਲੇਕਿਨ ਅਗਲੇ ਖਾਣੇ ਤੱਕ ਕੁਛ ਨਾ ਖਾਓ। ਬਾਜ਼ ਇੱਕ ਲੋਕ ਉਸ ਵੇਲੇ ਵੀ ਖਾ ਲੈਂਦੇ ਨੇ ਜਦੋਂ ਕਿ ਉਹਨਾਂ ਨੂੰ ਭੁੱਖ ਨਹੀਂ ਹੁੰਦੀ। ਉਹ ਵਕਤਨ ਫਵਕਤਨ ਕੁਝ ਨਾ ਕੁਝ ਖਾਂਦੇ ਹੀ ਰਹਿੰਦੇ ਨੇ ਅਤੇ ਐਸਾ ਉਹ ਇਸ ਲਈ ਕਰਦੇ ਨੇ ਕਿਉਂਕਿ ਉਹ ਆਪਣੀ ਕੁਵਤ ਇਰਾਦੀ 'ਤੇ ਕਾਬੂ ਨਹੀਂ ਪਾ ਪਾਉਂਦੇ। ਐਸੇ ਵੀ ਲੋਕ ਹੁੰਦੇ ਨੇ ਜਿਹੜੇ ਕਿ ਸਫ਼ਰ ਦੇ ਦੌਰਾਨ ਮੁਸਲਸਲ ਕੁਝ ਨਾ ਕੁਝ ਖਾਂਦੇ ਰਹਿੰਦੇ ਨੇ ਤੇ ਸਫ਼ਰ ਦੇ ਦੌਰਾਨ ਬਾਰ ਬਾਰ ਕੁਝ ਨਾ ਕੁਝ ਖਾਣਾ ਸਿਹਤ ਦੇ ਲਈ ਨੁਕਸਾਨਦੇਹ ਹੁੰਦਾ ਹੈ। ਅਗਰ ਮੁਸਾਫਿਰ ਬਾਕਾਇਦਗੀ ਨਾਲ ਆਪਣਾ ਖਾਣਾ ਵਕਤ 'ਤੇ ਖਾਣਗੇ ਤਾਂ ਫਿਰ ਉਹ ਕਮਜ਼ੋਰੀ ਅਤੇ ਬਿਮਾਰੀ ਦੋਨਾਂ ਤੋਂ ਮਹਿਫੂਜ਼ ਰਹਿਣਗੇ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਇਹ ਫਰਮਾਉਂਦੀ ਹੈ ਕਿ ਦੂਸਰੀ ਬੁਰੀ ਆਦਤ ਹੈ ਵੇ ਕਿ ਲੋਕ ਸੌਣ ਤੋਂ ਥੋੜ੍ਹੀ ਦੇਰ ਪਹਿਲੇ ਖਾਣਾ ਖਾਂਦੇ ਨੇ। ਉਹਨਾਂ ਨੇ ਸ਼ਾਮ ਦਾ ਖਾਣਾ ਵਕਤ 'ਤੇ ਖਾਇਆ ਹੁੰਦਾ ਹੈ, ਲੇਕਿਨ ਇਸ ਡਰ ਤੋਂ ਕਿ ਕਹੀਂ ਰਾਤ ਨੂੰ ਉਹਨਾਂ ਨੂੰ ਭੁੱਖ ਨਾ ਲੱਗ ਜਾਏ, ਉਹ ਸੌਣ ਤੋਂ ਪਹਿਲੇ ਫਿਰ ਖਾਣਾ ਖਾ ਲੈਂਦੇ ਨੇ। ਲਿਹਾਜ਼ਾ ਇਸ ਤਰ੍ਹਾਂ ਉਹ ਜ਼ਿਆਦਾ ਖਾ ਲੈਂਦੇ ਨੇ ਅਤੇ ਇਹ ਇੱਕ ਬੁਰੀ ਆਦਤ ਹੈ। ਐਸੇ ਲੋਕ ਸੋਚਦੇ ਨੇ ਕਿ ਅਗਰ ਸੌਣ ਤੋਂ ਪਹਿਲੇ ਉਹਨਾਂ ਨੇ ਨਾ ਖਾਣਾ ਖਾਇਆ ਤਾਂ ਸ਼ਾਇਦ ਉਹ ਸੌ ਨਾ ਸਕਣਗੇ, ਅਤੇ ਇਹਦਾ ਨਤੀਜਾ ਇਹ ਨਿਕਲਦਾ ਹੈ ਕਿ ਸੌਣ ਦੇ ਦੌਰਾਨ ਵੀ ਉਹਨਾਂ ਲੋਕਾਂ ਦਾ ਹਾਜ਼ਮਾ ਕੰਮ ਕਰਦਾ ਰਹਿੰਦਾ ਹੈ ਅਤੇ ਬਾਜ਼ ਦਫ਼ਾ ਉਹਨਾਂ ਦੀ ਨੀਂਦ ਵੀ ਮੁਤਾਸਿਰ ਹੋ ਜਾਂਦੀ ਹੈ। ਐਸੇ ਲੋਕ ਜਦੋਂ ਸੁਬਹਾ ਸਵੇਰੇ ਉੱਠਦੇ ਨੇ ਤਾਂ ਉਹ ਸੁਸਤੀ ਮਹਿਸੂਸ ਕਰਦੇ ਨੇ ਅਤੇ ਨਾਸ਼ਤਾ ਕਰਨ ਨੂੰ ਵੀ ਉਹਨਾਂ ਦਾ ਦਿਲ ਨਹੀਂ ਕਰਦਾ। ਸਾਥੀਓ, ਯਾਦ ਰੱਖੋ ਕਿ ਜਦੋਂ ਅਸੀਂ ਆਰਾਮ ਕਰਨ ਦੇ ਲਈ ਲੇਟਨੇ ਹਾਂ ਤਾਂ ਫਿਰ ਇਹ ਚਾਹੀਦਾ ਹੈ ਕਿ ਸਾਡਾ ਹਾਜ਼ਮਾ ਵੀ ਆਪਣਾ ਕੰਮ ਖਤਮ ਕਰ ਚੁੱਕਿਆ ਹੋਏ। ਇਸ ਤਰ੍ਹਾਂ ਜਿਸਮ ਦੇ ਦੂਸਰੇ ਅਜ਼ਾ ਵੀ ਆਪਣਾ ਕੰਮ ਖਤਮ ਕਰ ਚੁੱਕੇ ਹੋਣਗੇ ਅਤੇ ਉਹ ਵੀ ਆਰਾਮ ਤੋਂ ਲੁਤਫ ਉਠਾ ਸਕਣਗੇ। ਜਿਹੜੇ ਲੋਕ ਦਫ਼ਤਰਾਂ 'ਚ ਕੰਮ ਕਰਦੇ ਨੇ ਉਹਨਾਂ ਦੇ ਲਈ ਰਾਤ ਨੂੰ ਦੇਰ ਨਾਲ ਖਾਣਾ ਖਾਣਾ ਉਹਨਾਂ ਦੀ ਸਿਹਤ ਦੇ ਲਈ ਸਖ਼ਤ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸੋ ਇਸ ਲਈ ਯਾਦ ਰੱਖੋ ਕਿ ਗਜ਼ਾ ਨੂੰ ਤਿਆਰ ਕਰਨਾ ਅਤੇ ਉਹਨੂੰ ਬਿਹਤਰ ਤੌਰ 'ਤੇ ਇਸਤੇਮਾਲ ਕਰਨਾ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਸਿਹਤ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਅੱਜ ਦੀਆਂ ਗੱਲਾਂ 'ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-962। ਨੰਬਰ ਇੱਕ ਬਾਰ ਫਿਰ ਨੋਟ ਕਰ ਲੇ 0092-310-17-67-962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸਿੱਖੀਏ ਅਤੇ ਅੱਜ ਅਸੀਂ ਮਜ਼ੀਦ ਖੁਦਾਵੰਦ ਦੇ ਕਲਾਮ 'ਚੋਂ ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਜਾਣਾਂਗੇ ਜਿਨ੍ਹਾਂ ਦਾ ਤਾਲੁਕ ਸਾਡੇ ਈਮਾਨ ਦੇ ਨਾਲ ਹੈ। ਅਤੇ ਮਸੀਹ ਵਿੱਚ ਮੇਰੇ ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇੱਕ ਐਸੀ ਜੰਗ ਦੇ ਬਾਰੇ ਜਾਣਾਂਗੇ ਜਿਹੜੀ ਕਿ ਅੱਛਾਈ ਅਤੇ ਬੁਰਾਈ ਦੇ ਦਰਮਿਆਨ ਹੈ। ਇੱਕ ਪਾਸੇ ਖੁਦਾਵੰਦ ਯਿਸੂ ਮਸੀਹ ਹੈ ਅਤੇ ਦੂਜੇ ਪਾਸੇ ਸ਼ੈਤਾਨ ਹੈ। ਅਤੇ ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਸਾਨੂੰ ਇਸ ਅਜ਼ੀਮ ਕਸ਼ਮਕਸ਼ ਜਿਹੜੀ ਕਿ ਜੰਗ ਹੈ ਉਹਦੇ ਬਾਰੇ ਦੱਸਦੀ ਹੈ ਅਤੇ ਮੁਕਾਸ਼ਵਾ ਦੀ ਕਿਤਾਬ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ। ਮਸੀਹ ਵਿੱਚ ਮੇਰੇ ਸਾਥੀਓ, ਜਿਵੇਂ ਕਿ ਅਸੀਂ ਮੁਕਾਸ਼ਵਾ ਦੀ ਕਿਤਾਬ ਵਿੱਚ ਤਿੰਨ ਫਰਿਸ਼ਤਿਆਂ ਦਾ ਪੈਗਾਮ ਵੀ ਪਾਉਂਦੇ ਹਾਂ ਜਿਹੜਾ ਕਿ 14ਵੇਂ ਬਾਅ ਵਿੱਚ ਬਿਆਨ ਕੀਤਾ ਗਿਆ ਹੈ ਅਤੇ ਜਿਹੜਾ ਪਹਿਲਾ ਫਰਿਸ਼ਤਾ ਹੈ ਉਹ ਆਪਣੇ ਪੈਗਾਮ ਦਾ ਆਗਾਜ਼ ਇਸ ਗੱਲ ਤੋਂ ਕਰਦਾ ਹੈ ਕਿ ਖੁਦਾ ਕੋਲੋਂ ਡਰੋ ਅਤੇ ਉਹਦੀ ਤਮਜੀਦ ਕਰੋ ਕਿਉਂਕਿ ਉਹਦੀ ਅਦਾਲਤ ਦਾ ਵੇਲਾ ਆ ਪਹੁੰਚਿਆ ਅਤੇ ਸਿਰਫ ਉਹਦੀ ਹੀ ਇਬਾਦਤ ਕਰੋ ਜਿਨਨੇ ਆਸਮਾਨ, ਜ਼ਮੀਨ ਤੇ ਸਮੁੰਦਰ ਤੇ ਪਾਣੀ ਦੇ ਚਸ਼ਮੇ ਪੈਦਾ ਕੀਤੇ ਨੇ। ਸੋ ਸਾਥੀਓ, ਪੈਗਾਮ ਸਾਡੇ ਤੱਕ ਪਹੁੰਚ ਚੁੱਕਿਆ ਕਿ ਅਸਾਂ ਸਿਰਫ ਉਹਦੀ ਹੀ ਇਬਾਦਤ ਕਰਨੀ ਹੈ, ਅਸਾਂ ਸਿਰਫ ਉਹਨੂੰ ਹੀ ਸਜਦਾ ਕਰਨਾ ਹੈ ਜਿਹੜਾ ਕਿ ਪੂਰੀ ਕਾਇਨਾਤ ਦਾ ਖਾਲਿਕ ਤੇ ਮਾਲਿਕ ਹੈ, ਜਿਹਨੇ ਇਸ ਦੁਨੀਆਂ ਨੂੰ ਬਣਾਇਆ ਹੈ, ਜਿਹਦੇ ਹੱਥ ਦੀ ਅਸੀਂ ਵੀ ਕਾਰਾਗਰੀ ਹਾਂ। ਮਸੀਹ ਵਿੱਚ ਮੇਰੇ ਸਾਥੀਓ ਮੁਕਾਸ਼ਵਾ ਦੀ ਕਿਤਾਬ ਦਾ ਪਹਿਲਾ ਬਾਬ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਇਹ ਜਿਹੜਾ ਮੁਕਾਸ਼ਵਾ ਹੈ ਇਹ ਮਸੀਹ ਯਸੂ ਦਾ ਮੁਕਾਸ਼ਵਾ ਹੈ ਤੇ ਇਹ ਮੁਕਾਸ਼ਵਾ ਇਨਸਾਨ ਤੇ ਜ਼ਾਹਿਰ ਕੀਤਾ ਗਿਆ। ਸੋ ਖੁਦਾ ਨੇ ਆਪਣੇ ਮੁਕਾਸ਼ਫੇ ਨੂੰ ਇਨਸਾਨ ਤੋਂ ਛੁਪਾ ਕੇ ਨਹੀਂ ਰੱਖਿਆ ਬਲਕਿ ਉਹਨੇ ਇਨਸਾਨ ਤੇ ਜ਼ਾਹਿਰ ਕੀਤਾ ਹੈ। ਸੋ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਵਿੱਚ ਅਸੀਂ ਮਸੀਹ ਯਸੂ ਨੂੰ ਪਾਉਂਦੇ ਹਾਂ, ਮੁਕਾਸ਼ਵਾ ਦੀ ਕਿਤਾਬ ਦੇ ਦੂਜੇ ਬਾਬ ਵਿੱਚ ਵੀ ਅਸੀਂ ਮਸੀਹ ਯਸੂ ਨੂੰ ਪਾਉਂਦੇ ਹਾਂ ਜਿਹੜਾ ਕਿ ਸੱਤ ਕਲੀਸਿਯਾਵਾਂ ਦੇ ਦਰਮਿਆਨ ਹੈ, ਸੈਂਟਰ ਵਿੱਚ ਹੈ। ਉਹਦੇ ਇਲਾਵਾ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ ਤਿੰਨ ਬਾਬ ਵਿੱਚ ਵੀ ਮਸੀਹ ਯਸੂ ਨੂੰ ਪਾਉਂਦੇ ਹਾਂ, ਮੁਕਾਸ਼ਵਾ ਦੀ ਕਿਤਾਬ ਦੇ ਚੌਥੇ ਬਾਬ ਵਿੱਚ, ਪੰਜਵੇਂ ਬਾਬ ਵਿੱਚ ਤੇ ਛੇ ਬਾਬ ਵਿੱਚ ਵੀ ਅਸੀਂ ਮਸੀਹ ਯਸੂ ਨੂੰ ਪਾਉਂਦੇ ਹਾਂ ਕਿ ਉਹਦੀ ਇਬਾਦਤ ਕੀਤੀ ਜਾਂਦੀ ਏ, ਉਹਦੀ ਪ੍ਰਸਤਿਸ਼ ਕੀਤੀ ਜਾਂਦੀ ਏ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦਿੱਤਾ ਜਾਂਦਾ ਹੈ, ਉਹਦੇ ਨਾਂ ਨੂੰ ਮੁਬਾਰਕ ਕਿਹਾ ਜਾਂਦਾ ਹੈ, ਉਹਦੀ ਇਬਾਦਤ ਕੀਤੀ ਜਾਂਦੀ ਹੈ। ਤੇ ਮੁਕਾਸ਼ਵਾ ਦੀ ਕਿਤਾਬ ਦੇ ਸੱਤਵੇਂ ਬਾਬ ਵਿੱਚ ਅਸੀਂ ਇਸ ਗੱਲ ਨੂੰ ਪਾਉਂਦੇ ਹਾਂ ਕਿ ਚਾਰ ਫਰਿਸ਼ਤੇ ਨੇ ਜਿਹੜੇ ਕਿ ਦੁਨੀਆ ਦੇ ਚਾਰੇ ਕੋਨਿਆਂ ਤੇ ਖੜੇ ਹੋਏ ਨੇ। ਤੇ ਯਾਦ ਰੱਖਿਆ ਜੇ ਕਿ ਮਸੀਹ ਯਸੂ ਦੀ ਦੂਜੀ ਆਮਦ ਤੋਂ ਪਹਿਲਾਂ ਪੂਰੀ ਦੁਨੀਆ ਨੂੰ ਪੈਗਾਮ ਦਿੱਤਾ ਜਾਏਗਾ ਦੁਨੀਆ ਦੀ ਤਬਾਹੀ ਦਾ, ਤੇ ਫਿਰ ਇਸ ਦੁਨੀਆ ਨੂੰ ਤਬਾਹ ਕਰ ਦਿੱਤਾ ਜਾਏਗਾ। ਤੇ ਮਸੀਹ ਯਸੂ ਉਹਨਾਂ ਲੋਕਾਂ ਨੂੰ ਜਿਹੜੇ ਪੈਗਾਮ ਤੇ ਕਲਾਮ ਤੇ ਇਮਾਨ ਲੈ ਆਣਗੇ ਉਹਨਾਂ ਨੂੰ ਆਪਣੇ ਫਜ਼ਲ ਨਾਲ ਬਚਾ ਲਏਗਾ। ਤੇ ਮਸੀਹ ਵਿੱਚ ਮੇਰੇ ਸਾਥੀਓ ਮੁਕਾਸ਼ਵਾ ਦੀ ਕਿਤਾਬ ਦੇ ਅੱਠਵੇਂ ਬਾਬ ਵਿੱਚ, ਨੌਵੇਂ ਬਾਬ ਵਿੱਚ ਵੀ ਅਸੀਂ ਖੁਦਾ ਦੇ ਬਰੇ ਮਸੀਹ ਯਸੂ ਨੂੰ ਪਾਉਂਦੇ ਹਾਂ, ਤੇ ਫਿਰ ਮੁਕਾਸ਼ਵਾ ਦੀ ਕਿਤਾਬ ਦੇ ਦਸਵੇਂ ਬਾਬ ਵਿੱਚ ਵੀ ਮਸੀਹ ਯਸੂ ਨੂੰ ਅਸੀਂ ਪੂਰੀ ਕਾਇਨਾਤ ਦੇ ਇਖਤਿਆਰ ਯਾਨੀ ਕਿ ਕੰਟਰੋਲ ਕਰਦੇ ਹੋਏ ਪਾਉਂਦੇ ਹਾਂ। ਸੋ ਮੁਕਾਸ਼ਵਾ ਦੀ ਕਿਤਾਬ ਵਿੱਚ ਅਸੀਂ ਮਸੀਹ ਯਸੂ ਦੇ ਇਖਤਿਆਰ ਨੂੰ ਪਾਉਂਦੇ ਹਾਂ, ਉਹਦੀ ਜਲਾਲ ਨੂੰ ਪਾਉਂਦੇ ਹਾਂ, ਉਹਦੀ ਕੁਦਰਤ ਨੂੰ ਪਾਉਂਦੇ ਹਾਂ, ਪਰ ਇਹਦੇ ਨਾਲ ਨਾਲ ਅਸੀਂ ਸ਼ੈਤਾਨ ਤੇ ਉਹਦੀ ਕੁਵਤਾਂ ਨੂੰ ਵੀ ਪਾਉਂਦੇ ਹਾਂ ਯਾਨੀ ਕਿ ਸ਼ਯਾਤੀਨ ਨੂੰ। ਇਸ ਲਈ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਵਿੱਚ ਇੱਕ ਜੰਗ ਪਾਉਂਦੇ ਹਾਂ ਜਿਹੜੀ ਕਿ ਆਸਮਾਨ ਤੇ ਹੋਈ। ਆਓ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਨੂੰ ਪੜ੍ਹੀਏ ਤੇ ਵੇਖੀਏ ਕਿ ਇਹਦੇ ਵਿੱਚ ਖੁਦਾ ਦਾ ਕਿਹੜਾ ਮੁਕਾਸ਼ਵਾ ਸਾਡੇ ਲਈ ਪਾਇਆ ਜਾਂਦਾ ਹੈ। ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਦੀ 7ਵੀਂ ਆਇਤ ਵਿੱਚ ਲਿਖਿਆ ਹੈ, ਫਿਰ ਆਸਮਾਨ ਤੇ ਲੜਾਈ ਹੋਈ, ਮਿਕਾਇਲ ਤੇ ਉਹਦੇ ਫਰਿਸ਼ਤੇ ਅਜ਼ਦਹਾ ਨਾਲ ਲੜਨ ਨੂੰ ਨਿਕਲੇ ਤੇ ਅਜ਼ਦਹਾ ਤੇ ਉਹਦੇ ਫਰਿਸ਼ਤੇ ਉਹਨਾਂ ਦੇ ਨਾਲ ਲੜੇ, ਲੇਕਿਨ ਗਾਲਬ ਨਾ ਆਏ। ਇਹਦੋਂ ਬਾਅਦ ਆਸਮਾਨ ਤੇ ਉਹਨਾਂ ਦੇ ਲਈ ਜਗ੍ਹਾ ਨਾ ਰਹੀ ਤੇ ਉਹ ਵੱਡਾ ਅਜ਼ਦਹਾ ਯਾਨੀ ਪੁਰਾਣਾ ਸੱਪ ਜਿਹੜਾ ਅਬਲੀਸ ਤੇ ਸ਼ੈਤਾਨ ਹੈ ਜਿਹੜਾ ਸਾਰੀ ਦੁਨੀਆਂ ਨੂੰ ਗੁੰਮਰਾਹ ਕਰਦਾ ਹੈ, ਜ਼ਮੀਨ ਤੇ ਡੇਗਿਆ ਗਿਆ ਤੇ ਉਹਦੇ ਫਰਿਸ਼ਤੇ ਵੀ ਉਹਦੇ ਨਾਲ ਸੁੱਟੇ ਗਏ। ਫਿਰ ਮੈਂ ਆਸਮਾਨ ਤੇ ਇਹ ਵੱਡੀ ਆਵਾਜ਼ ਸੁਣੀ ਕਿ ਹੁਣ ਸਾਡੇ ਖੁਦਾ ਦੀ ਨਜਾਤ ਤੇ ਕੁਦਰਤ ਤੇ ਬਾਦਸ਼ਾਹੀ ਤੇ ਮਸੀਹ ਦਾ ਇਖਤਿਆਰ ਜ਼ਾਹਿਰ ਹੋਇਆ, ਕਿਉਂਕਿ ਸਾਡੇ ਭਰਾਵਾਂ ਤੇ ਇਲਜ਼ਾਮ ਲਗਾਉਣ ਵਾਲਾ ਜਿਹੜਾ ਦਿਨ ਰਾਤ ਸਾਡੇ ਖੁਦਾ ਦੇ ਅੱਗੇ ਉਹਨਾਂ ਤੇ ਇਲਜ਼ਾਮ ਲਗਾਉਂਦਾ ਹੈ ਸੁੱਟ ਦਿੱਤਾ ਗਿਆ, ਤੇ ਉਹ ਬਰਰੇ ਦੇ ਖੂਨ ਤੇ ਆਪਣੀ ਗਵਾਹੀ ਦੇ ਕਲਾਮ ਦੀ ਵਜ੍ਹਾ ਤੋਂ ਉਹਦੇ ਤੇ ਗਾਲੀ ਪਾਏ ਤੇ ਉਹਨਾਂ ਨੇ ਆਪਣੀ ਜਾਨ ਨੂੰ ਅਜ਼ੀਜ਼ ਨਾ ਸਮਝਿਆ, ਇੱਥੋਂ ਤੱਕ ਕਿ ਮੌਤ ਵੀ ਗਵਾਰਾ ਕੀਤੀ। ਪਾਕ ਕਲਾਮ ਦੇ ਪੜੇ ਸੁਣੇ ਜਾਣ ਤੇ ਖੁਦਾ ਦੀ ਬਰਕਤ ਹੋਏ, ਆਮੀਨ। ਮਸੀਹ ਵਿੱਚ ਮੇਰੇ ਸਾਥੀਓ ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਆਸਮਾਨ ਤੇ ਜੰਗ ਹੋਈ, ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਸਮਾਨ ਤੇ ਕਿਉਂ ਜੰਗ ਹੋਈ, ਕਿਵੇਂ ਸ਼ੈਤਾਨ ਆਸਮਾਨ ਤੇ ਗਿਆ, ਉੱਥੇ ਉਹ ਮਿਕਾਇਲ ਫਰਿਸ਼ਤੇ ਨਾਲ ਲੜਿਆ ਤੇ ਮਿਕਾਇਲ ਫਰਿਸ਼ਤੇ ਨੇ ਉਹਨੂੰ ਜ਼ਮੀਨ ਤੇ ਸੁੱਟਿਆ, ਸ਼ੈਤਾਨ ਦੇ ਨਾਲ ਜਿਹੜੇ ਉਹਦੇ ਨਾਲ ਦੇ ਸਨ ਉਹਨਾਂ ਨੂੰ ਵੀ ਜ਼ਮੀਨ ਤੇ ਸੁੱਟਿਆ ਗਿਆ। ਸੋ ਇਹ ਜੰਗ ਕਿਉਂ ਹੋਈ, ਇਹ ਜੰਗ ਸ਼ੁਰੂ ਕਿਵੇਂ ਹੋਈ ਤੇ ਖਤਮ ਕਿਵੇਂ ਹੋਏਗੀ? ਮੇਰੇ ਸਾਥੀਓ ਅਗਰ ਅੱਜ ਦਾ ਕਲਾਮ ਬਾਈਬਲ ਮੁਕੱਦਸ ਚੋਂ ਹੈ ਤੇ ਫਿਰ ਉਹ ਕਲਾਮ ਮੇਰੇ ਲਈ ਵੀ ਹੈ ਤੇ ਤੁਹਾਡੇ ਲਈ ਵੀ ਹੈ, ਪਰ ਅਗਰ ਅੱਜ ਦਾ ਕਲਾਮ ਬਾਈਬਲ ਮੁਕੱਦਸ ਚੋਂ ਨਹੀਂ ਹੈ ਤੇ ਫਿਰ ਉਹ ਸਾਡੇ ਵਾਸਤੇ ਨਹੀਂ ਹੈ। ਆਓ ਅਸੀਂ ਖੁਦਾਵੰਦ ਦੇ ਕਲਾਮ ਚੋਂ ਸਭ ਤੋਂ ਪਹਿਲਾਂ ਹਿਜ਼ਕੀਏਲ ਦੀ ਕਿਤਾਬ ਇਹਦੇ 28ਵੇਂ ਬਾਬ ਦੀ 12ਵੀਂ ਆਇਤ ਪੜ੍ਹੀਏ ਤੇ ਵੇਖੀਏ ਕਿ ਸ਼ੈਤਾਨ ਕਿਵੇਂ ਆਸਮਾਨ ਤੇ ਗਿਆ। ਇਸ ਸਵਾਲ ਦਾ ਜਵਾਬ ਖੁਦਾ ਦਾ ਕਲਾਮ ਸਾਨੂੰ ਕੀ ਦਿੰਦਾ ਹੈ? ਬਾਈਬਲ ਮੁਕੱਦਸ ਵਿੱਚ ਲਿਖਿਆ ਹੈ ਕਿ ਐ ਆਦਮਜ਼ਾਦ, ਅਸੂਰ ਦੇ ਬਾਦਸ਼ਾਹ ਤੇ ਇਹ ਨੋਹਾ ਕਰ ਤੇ ਉਹਨੂੰ ਕਹਿ, ਖੁਦਾਵੰਦ ਫਰਮਾਂਦਾ ਹੈ ਕਿ ਤੂੰ ਖਾਤਿਮ ਉਲ ਕਮਾਲ ਦਾਨਿਸ਼ ਦੇ ਨਾਲ ਮਾਮੂਰ ਤੇ ਹੁਸਨ ਵਿੱਚ ਕਾਮਲ ਹੈ, ਤੂੰ ਅਦਨ ਵਿੱਚ ਬਾਗੇ ਖੁਦਾ ਵਿੱਚ ਰਹਿੰਦਾ ਸੈਂ। ਸੋ ਮੇਰੇ ਸਾਥੀਓ ਅਗਰ ਅਸੀਂ ਇਹਦੀ 14ਵੀਂ ਆਇਤ ਵੀ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਤੂੰ ਮਮਸੂਕ ਕਰੂਬੀ ਸੈਂ ਤੇ ਮੈਂ ਤੈਨੂੰ ਖੁਦਾ ਦੇ ਕੋਹੇ ਮੁਕੱਦਸ ਤੇ ਕਾਇਮ ਕੀਤਾ ਤੇ ਤੂੰ ਉੱਥੇ ਚੱਲਦਾ ਫਿਰਦਾ ਸੈਂ, ਤੂੰ ਆਪਣੀ ਪੈਦਾਇਸ਼ ਦੇ ਦਿਨ ਤੋਂ ਹੀ ਆਪਣੀ ਰਾਓ ਰਸਮ ਵਿੱਚ ਕਾਮਲ ਸੈਂ, ਜਦੋਂ ਤੱਕ ਤੇਰੇ ਵਿੱਚ ਨਾਰਾਜ਼ਗੀ ਨਹੀਂ ਪਾਈ ਗਈ ਸੀ। ਮਸੀਹ ਵਿੱਚ ਮੇਰੇ ਸਾਥੀਓ ਯਾਦ ਰੱਖੋ ਕਿ ਸ਼ੈਤਾਨ ਜਿਹੜਾ ਕਿ ਅਬਲੀਸ ਦੇ ਨਾਮ ਤੋਂ ਵੀ ਕਹਿਲਾਉਂਦਾ ਹੈ, ਇਹ ਆਪਣੀ ਪੈਦਾਇਸ਼ ਤੋਂ ਸ਼ੈਤਾਨ ਨਹੀਂ ਸੀ, ਇਹ ਪੈਦਾ ਹੀ ਸ਼ੈਤਾਨ ਨਹੀਂ ਹੋਇਆ ਸੀ, ਬਲਕਿ ਅਸੀਂ ਵੇਖਦੇ ਕਿ ਖੁਦਾ ਦਾ ਕਲਾਮ ਸਾਨੂੰ ਇਹ ਦੱਸਦਾ ਹੈ ਕਿ ਪਹਿਲੋਂ ਇਹ ਮਮਸੂ ਕਰੂਬੀ ਸੀ, ਮੱਸਾ ਕੀਤਾ ਹੋਇਆ ਫਰਿਸ਼ਤਾ, ਖੁਦਾ ਦਾ ਖਾਸ ਫਰਿਸ਼ਤਾ। ਤੇ ਅਸੀਂ ਵੇਖਦੇ ਕਿ ਖੁਦਾਵੰਦ ਨੇ ਇਹਨੂੰ ਖਾਸ ਬਰਕਤ ਦਿੱਤੀ ਹੋਈ ਸੀ। ਇਹ ਕਾਮਲ ਸੀ, ਖੁਦਾ ਦੇ ਤਖ਼ਤ ਦੇ ਅੱਗੇ ਖੜਾ ਰਹਿੰਦਾ ਸੀ, ਖੁਦਾ ਦਾ ਜਲਾਲ ਬਰਾਹ ਰਾਸਤ ਇਹਦੇ ਤੇ ਪੈਂਦਾ ਸੀ। ਇਹ ਆਪਣੀ ਹਿਕਮਤ ਦਿਨਾਈ ਵਿੱਚ ਬੜਾ ਕਾਮਿਲ ਸੀ, ਹੁਸਨ ਵਿੱਚ ਬੜਾ ਕਾਮਿਲ ਸੀ, ਤੇ ਇਹ ਸਭ ਕੁਝ ਖੁਦਾ ਦਾ ਹੀ ਦਿੱਤਾ ਹੋਇਆ ਸੀ। ਪਰ ਅਸੀਂ ਵੇਖਦੇ ਹਾਂ ਕਿ ਇਸ ਮਮਸੂ ਕਰੂਬੀ ਨੇ, ਜਿਹੜਾ ਕਿ ਇੱਕ ਰਹਿਨੁਮਾ ਵੀ ਸੀ, ਲੀਡਰ ਵੀ ਸੀ, ਇਹਨੇ ਬਗਾਵਤ ਕੀਤੀ। ਤੇ ਬਗਾਵਤ ਉਸ ਵੇਲੇ ਕੀਤੀ ਜਦੋਂ ਖੁਦਾ ਬਾਪ ਨੇ ਫਰਿਸ਼ਤਿਆਂ ਤੇ ਇਸ ਗੱਲ ਨੂੰ ਜ਼ਾਹਿਰ ਕਰ ਦਿੱਤਾ ਕਿ ਉਹਦਾ ਬੇਟਾ ਹੀ ਉਹਦੇ ਨਾਲ ਸਾਰਿਆਂ ਸ਼ੈਵਾਂ ਦਾ ਹੁਕਮਰਾਨ ਹੈ, ਖਾਲਿਕ ਤੇ ਮਾਲਿਕ ਹੈ। ਇਹ ਗੱਲ ਇਸ ਮਮਸੂ ਕਰੂਬੀ ਨੂੰ ਚੰਗੀ ਨਾ ਲੱਗੀ। ਉਹ ਕਹਿਣ ਲੱਗਾ ਕਿ ਮੈਨੂੰ ਕਿਉਂ ਨਹੀਂ ਸਰਦਾਰ ਬਣਾਇਆ ਗਿਆ, ਮੈਨੂੰ ਕਿਉਂ ਨਹੀਂ ਇਹ ਸਾਰਾ ਇਖਤਿਆਰ ਦਿੱਤਾ ਗਿਆ। ਸੋ ਹਕੀਕਤ ਵਿੱਚ ਇਸ ਮਮਸੂ ਕਰੂਬੀ ਨੂੰ ਮਸੀਹ ਯੱਸੂ ਚੰਗਾ ਨਾ ਲੱਗਾ। ਉਹਨੂੰ ਇਹ ਚੰਗਾ ਨਾ ਲੱਗਿਆ ਕਿ ਮਸੀਹ ਯੱਸੂ ਨੂੰ ਹੁਕਮਰਾਨ ਬਣਾਇਆ ਗਿਆ, ਉਹਦੇ ਇਖਤਿਆਰ ਵਿੱਚ ਸਭ ਕੁਝ ਕੀਤਾ ਗਿਆ, ਉਹਨੂੰ ਮੇਰੇ ਤੋਂ ਵੱਧ ਕੇ ਪੇਸ਼ ਕੀਤਾ ਗਿਆ। ਮਸੀਹ ਵਿੱਚ ਮੇਰੇ ਸਾਥੀਓ, ਇਹ ਬਗਾਵਤ, ਇਹ ਗੁੱਸਾ ਉਹਦੇ ਅੰਦਰ ਜਨਮ ਲਿਆ। ਤੇ ਯਾਦ ਰੱਖੋ, ਖੁਦਾ ਨੇ ਇਸ ਫਰਿਸ਼ਤੇ ਨੂੰ ਇਖਤਿਆਰ ਦਿੱਤਾ ਹੋਇਆ ਸੀ। ਖੁਦਾ ਨੇ ਸਾਰੇ ਫਰਿਸ਼ਤਿਆਂ ਨੂੰ ਆਪਣੀ ਮੁਹੱਬਤ ਨਾਲ ਪੈਦਾ ਕੀਤਾ ਸੀ, ਉਹਨਾਂ ਕੋਲ ਇਖਤਿਆਰ ਹੈ ਸੀ, ਉਹਨਾਂ ਨੂੰ ਚੁਣਾਉ ਦਾ ਹੱਕ ਹਾਸਿਲ ਸੀ। ਸੋ ਇਸ ਮਮਸੂ ਕਰੂਬੀ ਨੇ ਆਪਣੇ ਇਖਤਿਆਰ ਨੂੰ, ਆਪਣੇ ਚੁਣਾਉ ਨੂੰ ਗਲਤ ਇਸਤੇਮਾਲ ਕੀਤਾ, ਤੇ ਫਿਰ ਇਹ ਆਪਣੇ ਦਿਲ ਵਿੱਚ ਕਹਿਣ ਲੱਗਾ ਕਿ ਮੈਂ ਹੁਣ ਕੀ ਕਰਾਂਗਾ, ਆਪਣਾ ਤਖ਼ਤ ਖੁਦਾ ਨਾਲੋਂ ਵੀ ਉੱਚਾ ਕਰਾਂਗਾ, ਤੇ ਫਰਿਸ਼ਤਿਆਂ ਨੂੰ ਕਹਾਂਗਾ ਕਿ ਉਹ ਖੁਦਾ ਦੀ ਬਜਾਏ ਮੈਨੂੰ ਸਜਦਾ ਕਰਨ, ਸੋ ਮੈਂ ਹੁਣ ਖੁਦਾ ਤਾਲਾ ਦੇ ਵਾਂਗੂ ਹੋਵਾਂਗਾ। ਯਸਾਇਆ ਨਬੀ ਦੀ ਕਿਤਾਬ ਦੇ 14ਵੇਂ ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਹੋਇਆ ਕਿ ਐ ਸੁਬਹ ਦੇ ਰੋਸ਼ਨ ਸਿਤਾਰੇ, ਤੂੰ ਕਿਉਂ ਆਸਮਾਨ ਤੋਂ ਸੁੱਠਿਆ ਗਿਆ, ਐ ਕੌਮਾਂ ਨੂੰ ਪਸਤ ਕਰਨ ਵਾਲੇ, ਤੂੰ ਕਿਉਂ ਜ਼ਮੀਨ ਤੇ ਸੁੱਠਿਆ ਗਿਆ, ਤੂੰ ਕਿਉਂ ਆਪਣੇ ਦਿਲ ਵਿੱਚ ਕਹਿਣਾ ਸੀ ਮੈਂ ਆਸਮਾਨ ਤੇ ਚੜ ਜਾਵਾਂਗਾ, ਮੈਂ ਆਪਣੇ ਤਖ਼ਤ ਨੂੰ ਖੁਦਾ ਦੇ ਸਿਤਾਰਿਆਂ ਨਾਲੋਂ ਵੀ ਉੱਚਾ ਕਰਾਂਗਾ, ਮੈਂ ਸ਼ਮਾਲ ਦੇ ਵੱਲ ਜਮਾਤ ਦੇ ਪਹਾੜ ਤੇ ਬਵਾਂਗਾ, ਮੈਂ ਬਦਲਾਂ ਤੋਂ ਵੀ ਉੱਚਾ ਚੜ ਜਾਵਾਂਗਾ, ਮੈਂ ਖੁਦਾ ਤਾਲਾ ਦੇ ਵਾਂਗੂ ਹੋਵਾਂਗਾ, ਪਰ ਤੂੰ ਪਤਾਲ ਵਿੱਚ, ਯਾਨੀ ਕਿ ਤਹਿ ਵਿੱਚ ਉਤਾਰਿਆ ਜਾਏਗਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਜਦੋਂ ਇਹ ਮਮਸੂ ਕਰੂਬੀ, ਇਹ ਮਸਾ ਕੀਤਾ ਹੋਇਆ ਫਰਿਸ਼ਤਾ ਆਸਮਾਨ ਤੋਂ ਜ਼ਮੀਨ ਤੇ ਸੁੱਠਿਆ ਗਿਆ, ਉਸ ਵੇਲੇ ਇਹ ਆਪਣੀ ਹਮਾਕਤ ਦੀ ਵਜ੍ਹਾ ਤੋਂ ਸ਼ੈਤਾਨ ਕਹਿਲਾਇਆ ਗਿਆ। ਜ਼ਮੀਨ ਤੇ ਸੁੱਠੇ ਜਾਣ ਦੇ ਬਾਅਦ ਫਿਰ ਇਹ ਮਮਸੂ ਕਰੂਬੀ ਨਹੀਂ, ਮਸਾ ਕੀਤਾ ਹੋਇਆ ਫਰਿਸ਼ਤਾ ਨਹੀਂ, ਬਲਕਿ ਸ਼ੈਤਾਨ ਯਾਨੀ ਕਿ ਅਬਲੀਸ ਕਹਿਲਾਇਆ ਗਿਆ। ਸੋ ਅਬਲੀਸ ਨੂੰ ਗਰੂਰ ਵਿੱਚ ਆ ਕੇ ਖੁਦਾ ਦੇ ਖਿਲਾਫ ਬਗਾਵਤ ਦੀ ਵਜ੍ਹਾ ਤੋਂ ਆਸਮਾਨ ਤੋਂ ਸੁੱਟਿਆ ਗਿਆ। ਤੇ ਮਸੀਹ ਵਿੱਚ ਮੇਰੇ ਸਾਥੀਓ, ਮਸੀਹ ਯੱਸੂ ਨੇ ਇਸ ਮਮਸੂ ਕਰੂਬੀ ਨੂੰ ਯਾਨੀ ਕਿ ਫਰਿਸ਼ਤੇ ਨੂੰ ਆਸਮਾਨ ਤੋਂ ਜ਼ਮੀਨ ਤੇ ਸੁੱਟਿਆ, ਤੇ ਨਾ ਸਿਰਫ ਇਸ ਮਮਸੂ ਫਰਿਸ਼ਤੇ ਨੂੰ ਬਲਕਿ ਉਹਦੇ ਨਾਲ ਜਿਹੜੇ ਦੂਜੇ ਵੀ ਬਗਾਵਤ ਵਿੱਚ ਮਿਲ ਗਏ ਸਨ, ਉਹਨਾਂ ਨੂੰ ਵੀ ਜ਼ਮੀਨ ਤੇ ਸੁੱਟ ਦਿੱਤਾ ਗਿਆ। ਤੇ ਜ਼ਮੀਨ ਤੇ ਆ ਕੇ ਉਹਨੇ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ ਉਹ ਸੀ ਗੁੰਮਰਾਹੀ ਦਾ, ਉਹਨੇ ਆਦਮ ਤੇ ਹਵਾ ਨੂੰ ਗੁੰਮਰਾਹ ਕੀਤਾ। ਤੇ ਅਸੀਂ ਜਾਣਦੇ ਹਾਂ ਕਿ ਬਾਗ਼ ਆਦਨ ਵਿੱਚ ਸੱਪ ਦੇ ਜ਼ਰੀਏ ਨਾਲ ਸ਼ੈਤਾਨ ਨੇ ਆਦਮ ਤੇ ਹਵਾ ਨੂੰ ਗੁੰਮਰਾਹ ਕੀਤਾ, ਗੁਨਾਹ ਵਿੱਚ ਡਿੱਗ ਗਿਆ। ਪਰ ਸਾਥੀਓ, ਇਨਸਾਨ ਦੇ ਗੁਨਾਹ ਦੇ ਬਾਵਜੂਦ ਖੁਦਾ ਨੇ ਇਨਸਾਨ ਨੂੰ ਨਾ ਛੱਡਿਆ, ਬਲਕਿ ਉਹਦੀ ਨਜਾਤ ਦਾ ਬੰਦੋਬਸਤ ਕੀਤਾ। ਆਸਮਾਨ ਤੇ ਵੀ ਮਸੀਹ ਯਸੂ ਨੂੰ ਫਤਿਹ ਹਾਸਲ ਹੋਈ, ਕਿਉਂਕਿ ਆਸਮਾਨ ਤੋਂ ਜ਼ਮੀਨ ਤੇ ਸ਼ੈਤਾਨ ਨੂੰ ਸੁੱਟਣ ਵਾਲਾ ਮਸੀਹ ਯਸੂ ਹੈ, ਤੇ ਜ਼ਮੀਨ ਤੇ ਵੀ ਮਸੀਹ ਯਸੂ ਨੂੰ ਫਤਿਹ ਹਾਸਲ ਹੋਈ। ਮਸੀਹ ਯਸੂ ਜ਼ਮੀਨ ਤੇ ਵੀ ਆਏ, ਮੌਜਜ਼ਾਨਾ ਤੌਰ ਨਾਲ ਕੁਆਰੀ ਤੋਂ ਪੈਦਾ ਹੋਏ, ਉਹਨਾਂ ਨੇ ਬਪਤਿਸਮਾ ਲੈ ਕੇ ਆਪਣੀ ਜ਼ਮੀਨੀ ਖਿਦਮਤ ਦਾ ਆਗਾਜ਼ ਕੀਤਾ, ਫਿਰ ਉਹ ਸਲੀਬ ਤੇ ਕੁਰਬਾਨ ਹੋਏ, ਤੀਜੇ ਦਿਨ ਮੁਰਦਿਆਂ ਚੋਂ ਜੀ ਉੱਠੇ, ਜ਼ਿੰਦਾ ਆਸਮਾਨ ਤੇ ਪਹੁੰਚਾਏ ਗਏ। ਤੇ ਅਸੀਂ ਵੇਖਣਾ ਕਿ ਇਹ ਮਸੀਹ ਯਸੂ ਦੀ ਦੂਜੀ ਫਤਿਹ ਸੀ। ਮਸੀਹ ਵਿੱਚ ਮੇਰੇ ਸਾਥੀਓ, ਮਸੀਹ ਯਸੂ ਨੂੰ ਬਾਰ ਬਾਰ ਫਤਿਹ ਹਾਸਲ ਹੋਈ ਹੈ, ਆਸਮਾਨ ਤੇ ਵੀ, ਜ਼ਮੀਨ ਤੇ ਵੀ। ਇਸ ਲਈ ਤੇ ਅਸੀਂ ਵੇਖਣਾ ਕਿ ਮਸੀਹ ਯਸੂ ਦਾ ਫਰਮਾਨ ਹੈ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੇਰੇ ਕੋਲ ਹੈ, ਤੇ ਹੁਣ ਮਸੀਹ ਯਸੂ ਉਹਨਾਂ ਨੂੰ ਵੀ ਫਤਿਹ ਬਖਸ਼ਦਾ ਹੈ ਜਿਹੜੇ ਉਹਦੇ ਤੇ ਈਮਾਨ ਲਿਆਉਂਦੇ ਨੇ। ਸ਼ੈਤਾਨ ਜਾਣਦਾ ਹੈ ਕਿ ਉਹਨੂੰ ਹਰ ਦਫ਼ਾ ਮਸੀਹ ਕੋਲੋਂ ਸ਼ਿਕਸਤ ਹੋਈ ਹੈ, ਤੇ ਉਹਨੂੰ ਇਹ ਗੱਲ ਪਤਾ ਚੱਲ ਗਈ ਹੈ ਕਿ ਉਹ ਮਸੀਹ ਯਸੂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਲਈ ਹੁਣ ਉਹ ਮਸੀਹ ਯਸੂ ਦੇ ਲੋਕਾਂ ਦੇ ਖਿਲਾਫ਼ ਹੈ, ਉਹ ਮਸੀਹ ਯਸੂ ਦੇ ਲੋਕਾਂ ਦੇ ਨਾਲ ਮੁਕਾਬਲਾ ਕਰਦਾ ਹੈ, ਜੰਗ ਕਰਦਾ ਹੈ। ਤੇ ਜਿਹੜੇ ਮਸੀਹ ਯਸੂ ਤੇ ਈਮਾਨ ਰੱਖਦੇ ਨੇ, ਉਹਨਾਂ ਨੂੰ ਪਤਾ ਹੈ ਕਿ ਉਹ ਮਸੀਹ ਯਸੂ ਦੇ ਵਸੀਲੇ ਨਾਲ ਸ਼ੈਤਾਨ ਤੇ ਗਲਬਾ ਪਾ ਲੈਣਗੇ, ਉਹ ਫਤਿਹ ਪਾ ਲੈਣਗੇ, ਕਿਉਂਕਿ ਮਸੀਹ ਯਸੂ ਉਹਨਾਂ ਦੇ ਨਾਲ ਹੈ। ਫਤਿਹ ਉਹਨਾਂ ਦੀ ਹੀ ਹੈ ਜਿਹੜੇ ਮਸੀਹ ਯਸੂ ਦੇ ਨਾਲ ਨੇ, ਜਿਹੜੇ ਮਸੀਹ ਯਸੂ ਦੇ ਵੱਲ ਨੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਅਗਰ ਸ਼ੈਤਾਨ ਉਹਦੀਆਂ ਤਾਕਤਾਂ ਤੁਹਾਡੇ ਕੋਲ ਆਉਣ, ਤੇ ਉਸ ਵੇਲੇ ਤੁਹਾਨੂੰ ਕੀ ਕਰਨਾ ਚਾਹੀਦਾ, ਤੁਸੀਂ ਕੀ ਕਰੋਗੇ? ਦੱਸਿਆ ਜਾਂਦਾ ਕਿ ਸਬਕ ਸਕੂਲ ਵਿੱਚ ਇੱਕ ਟੀਚਰ ਨੇ ਇੱਕ ਬੱਚੇ ਕੋਲੋਂ ਇਹੀ ਸਵਾਲ ਕੀਤਾ ਕਿ ਅਗਰ ਸ਼ੈਤਾਨ ਤੁਹਾਡੇ ਦਿਲ ਦਾ ਦਰਵਾਜ਼ਾ ਖਟਖਟਾਏ ਤੇ ਤੁਸੀਂ ਕੀ ਕਰੋਗੇ? ਉਸ ਬੱਚੇ ਨੇ ਜਵਾਬ ਦਿੱਤਾ ਕਿ ਮੈਂ ਮਸੀਹ ਯਸੂ ਨੂੰ ਕਹਾਂਗਾ ਕਿ ਉਹ ਮੇਰੇ ਦਿਲ ਦਾ ਦਰਵਾਜ਼ਾ ਖੋਲੇ, ਕਿਉਂਕਿ ਸ਼ੈਤਾਨ ਮਸੀਹ ਯਸੂ ਨੂੰ ਵੇਖ ਕੇ ਭੱਜ ਜਾਏਗਾ। ਸੋ ਆਓ ਸਾਥੀਓ, ਅਸੀਂ ਮਸੀਹ ਯਸੂ ਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦੇਈਏ। ਅਸੀਂ ਮਸੀਹ ਯਸੂ 'ਤੇ ਇਮਾਨ ਲਿਆਈਏ, ਉਹਦੇ ਅੱਗੇ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ, ਆਪਣੇ ਗੁਨਾਹਾਂ ਤੋਂ ਤੌਬਾ ਕਰੀਏ ਅਤੇ ਬਪਤਿਸਮਾ ਲੈ ਕੇ ਮਸੀਹ ਯਸੂ ਵਿੱਚ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰੀਏ। ਜਿਹੜਾ ਮਸੀਹ ਯਸੂ ਵਿੱਚ ਏ ਉਹ ਨਵਾਂ ਮਖਲੂਕ ਏ, ਕਿਉਂਕਿ ਪੁਰਾਣੀਆਂ ਸ਼ੈਵਾਂ ਜਾਂਦੀ ਰਹੀਆਂ। ਸੋ ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਪੈਦਾਇਸ਼ ਦੀ ਕਿਤਾਬ ਤੋਂ ਲੈ ਕੇ ਮੁਕਾਸ਼ਵਾ ਦੀ ਕਿਤਾਬ ਤੱਕ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਸਿਰਫ ਮਸੀਹ ਖੁਦਾਵੰਦ ਹੀ ਖਾਲਿਕ ਅਤੇ ਮਾਲਿਕ ਏ, ਉਹੀ ਜ਼ਿੰਦਾ ਖੁਦਾ ਏ ਅਤੇ ਉਹਦੀ ਹੀ ਇਬਾਦਤ ਕਰਨਾ ਵਾਜਬ ਏ, ਉਹਨੂੰ ਹੀ ਸਜਦਾ ਕੀਤਾ ਜਾ ਸਕਦਾ ਹੈ। ਜਿਹੜਾ ਸ਼ੈਤਾਨ ਏ ਉਹ ਸਾਡਾ ਹਕੀਕੀ ਦੁਸ਼ਮਣ ਏ ਅਤੇ ਉਹਨੂੰ ਅਸੀਂ ਬੜੀ ਆਸਾਨੀ ਨਾਲ ਸ਼ਿਕਸਤ ਦੇ ਸਕਦੇ ਹਾਂ ਅਤੇ ਸਿਰਫ ਮਸੀਹ ਯਸੂ ਦੇ ਵਸੀਲੇ ਨਾਲ। ਆਓ ਅਸੀਂ ਮਸੀਹ ਯਸੂ ਨੂੰ ਆਪਣੇ ਦਿਲਾਂ ਵਿੱਚ ਵਸਾਈਏ, ਮਸੀਹ ਯਸੂ ਦੇ ਨਾਲ ਜ਼ਿੰਦਗੀ ਗੁਜ਼ਾਰੀਏ, ਮਸੀਹ ਯਸੂ ਵਿੱਚ ਰਹੀਏ, ਕਿਉਂਕਿ ਮਸੀਹ ਯਸੂ 'ਤੇ ਮਾਨ ਲਿਆਉਣ ਵਾਲੇ, ਉਹਦੇ ਨਾਲ ਮੁਹੱਬਤ ਕਰਨ ਵਾਲੇ, ਉਹਦੇ ਨਾਲ ਵਫ਼ਾਦਾਰ ਰਹਿਣ ਵਾਲੇ ਨਜਾਤ ਪਾਣਗੇ, ਜ਼ਿੰਦਗੀ ਪਾਣਗੇ, ਹਮੇਸ਼ਾ ਦੀ ਬਾਦਸ਼ਾਹੀ ਵਿੱਚ ਜਾਣਗੇ। ਪਰ ਸ਼ੈਤਾਨ ਅਤੇ ਉਹਦੇ ਨਾਲ ਦੇ ਲੋਕ ਹਲਾਕ ਹੋ ਜਾਣਗੇ, ਬਰਬਾਦ ਹੋ ਜਾਣਗੇ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਏਗਾ। ਸੋ ਮਸੀਹ ਯਸੂ ਦੀ ਦੂਜੀ ਆਮਦ ਹੋਣ ਵਾਲੀ ਏ, ਮਸੀਹ ਯਸੂ ਬੜੀ ਛੇਤੀ ਆਉਣ ਵਾਲੇ ਨੇ। ਮਸੀਹ ਯਸੂ ਦੀ ਦੂਜੀ ਆਮਦ 'ਤੇ ਰਾਸਤਬਾਜ਼ਾਂ ਨੂੰ ਬਚਾ ਲਿਆ ਜਾਏਗਾ, ਜਦਕਿ ਉਹ ਦੁਬਾਰਾ ਸ਼ੈਤਾਨ ਅਤੇ ਉਹਦੇ ਵੱਲ ਦੇ ਲੋਕਾਂ ਨੂੰ, ਤਾਕਤਾਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਜਾਏਗਾ। ਫਿਰ ਦੁੱਖ, ਮੁਸੀਬਤ, ਗੁਨਾਹ, ਮੌਤ, ਅਹੁਨਾਲਾ, ਇਹ ਸਾਰੇ ਸ਼ਾਮਾਂ ਖਤਮ ਹੋ ਜਾਣਗੇ। ਆਓ ਅਸੀਂ ਖੁਦਾ ਦੀ ਬਾਦਸ਼ਾਹੀ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ, ਮਸੀਹ ਯਸੂ ਨੂੰ ਆਪਣਾ ਨਜਾਤ ਦੇਹਿੰਦਾ ਕਬੂਲ ਕਰੀਏ, ਮਸੀਹ ਯਸੂ ਨੂੰ ਆਪਣੇ ਦਿਲਾਂ ਵਿੱਚ, ਆਪਣੇ ਘਰਾਂ ਵਿੱਚ ਜੀ ਆਇਆਂ ਨੂੰ ਕਹੀਏ, ਕਿਉਂਕਿ ਜਦੋਂ ਮਸੀਹ ਯਸੂ ਆਏਗਾ ਤੇ ਉਹ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਜਾਏਗਾ, ਉਹਨਾਂ ਨੂੰ ਉਹ ਆਪਣੀ ਬਾਦਸ਼ਾਹੀ ਵਿੱਚ ਜੀ ਆਇਆਂ ਨੂੰ ਕਹੇਗਾ ਤੇ ਇਹਦੇ ਨਾਲ ਨਾਲ ਇਹ ਵੀ ਕਹੇਗਾ ਕਿ ਆਓ ਮੇਰੇ ਬਾਪ ਦੇ ਮੁਬਾਰਕ ਲੋਕੋ, ਉਸ ਬਾਦਸ਼ਾਹੀ ਨੂੰ ਮਿਰਾਸ ਵਿੱਚ ਲਵੋ ਜਿਹੜੀ ਬਣਾਏ ਆਲਮ ਤੋਂ ਤੁਹਾਡੇ ਲਈ ਤਿਆਰ ਕੀਤੀ ਗਈ ਹੈ। ਸੋ ਖੁਦਾ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ ਤੇ ਮਸੀਹ ਯਸੂ ਦੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ, ਤਾਂ ਕਿ ਅਸੀਂ ਮਸੀਹ ਯਸੂ ਦੇ ਨਾਲ ਵਫ਼ਾਦਾਰ ਰਹੀਏ ਤੇ ਸ਼ੈਤਾਨ ਤੇ ਫਤਿਹ ਪਾਉਂਦੇ ਹੋਇਆਂ ਮਸੀਹ ਯਸੂ ਨੂੰ ਇੱਜ਼ਤ ਤੇ ਜਲਾਲ ਦੇ ਸਕੀਏ, ਕਿਉਂਕਿ ਉਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਖੁਦਾ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।